ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਕਥੜੀਆ ਸੰਤਾ ਤੇ ਸੁਖਾਊ ਪੰਦੀਆ ਨਾਨਕ ਲੱਦੜੀਆ ਤਿੰਨਾ ਜਿੰਨਾ ਭਾਗ ਮਥਾ ਹੜੈ ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਏ ਤਿਹਾ ਹੋ ਕਰੀ ਮਖਿਆਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਏ ਤਿਹਾ ਹੋ ਕਰੀ ਵਖਿਆਨ ਪਤਤ ਪਾਵਨ ਭਗਤ ਵਤਸਲ ਗਰੀਬ ਨਿਵਾਜ ਦੋ ਜਹਾਨ ਵਾਲੀ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਤਿਅੰਤ ਬਖਸ਼ਿਸ਼ ਰਹਿਮਤ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਸੱਜੇ ਹੋਏ ਦਰਬਾਰ ਜਿਨ੍ਹਾਂ ਦੀ ਹਾਜ਼ਰੀ ਭਰ ਰਹੇ ਹੋ ਔਰ ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਰਸਨਾ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਰਹਿਮਤ ਕੀਤੀ ਹੈ ਇਸ ਜੀਵਨ ਕਾਲ ਦੇ ਵਿੱਚ ਸਤਸੰਗਤ ਕਰਨ ਦਾ ਇਹ ਸੁਭਾਗ ਪ੍ਰਾਪਤ ਹੋਇਆ ਹੈ। ਪੰਚਮ ਪਿਤਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਬਚਨ ਨੇ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ ਕਹੋ ਨਾਨਕ ਦਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਲ ਹਨ। ਜਿਨ੍ਹਾਂ ਦੇ ਮਸਤਕ ਦੇ ਵਿੱਚ ਪੂਰਬ ਤੋਂ ਆਦਿ ਕਾਲ ਤੋਂ ਇਹ ਸਤਸੰਗਤ ਕਰਨ ਦਾ ਸੁਭਾਗ ਬਣ ਗਿਆ। ਗਰੀਬ ਨਿਵਾਜ ਕਹਿੰਦੇ ਅਕਾਲ ਪੁਰਖ ਦੀ ਰਹਿਮਤ ਹੋਈ ਹੈ, ਇਹ ਸਤਸੰਗਤ ਕਰਨ ਦਾ ਕਰਮ ਖੁੱਲ ਗਿਆ ਹੈ। ਔਰ ਇਹ ਸਤਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਿਖਾਣੀ ਹੈ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀ ਆ ਬੁਝਾਏ ਜੀ। ਕੇਵਲ ਇੱਕ ਨਾਮ ਦਾ ਜਿੱਥੇ ਕਥਨ ਹੋਵੇ ਔਰ ਨਾਮ ਦੇ ਨਾਲ ਭਰੀਏ ਮਤ ਪਾਪਾ ਕੈ ਸੰਗ ਉਹ ਧੋਪੈ ਨਾ ਵਹਿ ਕੈ ਰੰਗ ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ ਕਾਲਾ ਹੋਆ ਸਿਆਹੋ। ਐਸੀ ਜਨਮਾ ਜਨਮਾਂਤਰਾਂ ਦੀ ਲੱਗੀ ਹੋਈ ਇਸ ਮੈਲ ਨੂੰ ਲਾਉਣ ਵਾਸਤੇ ਇਸ ਸਤਸੰਗਤ ਦੇ ਵਿੱਚ ਪਰਮੇਸ਼ਰ ਦਾ ਨਾਮ ਹੀ ਸਮਰੱਥ ਹੈ। ਅਬ ਕਲੂ ਆਇਓ ਰੇ ਇੱਕ ਨਾਮ ਬੋਵਹੋ ਬੋਵਹੋ ਅਨਰੂਤ ਨਾਹੀ ਨਾਹੀ ਮਤ ਪਰਮ ਪੂਲਹੋ ਪੂਲਹੋ। ਸੋ ਕਲਯੁਗ ਦੇ ਸਮੇਂ ਦੇ ਵਿੱਚ ਕੇਵਲ ਇੱਕ ਪਰਮੇਸ਼ਰ ਦਾ ਨਾਮ ਹੀ ਸਮਰੱਥ ਹੈ ਭਵਜਲ ਸੰਸਾਰ ਤੋਂ ਪਾਰ ਲਾਉਣ ਲਈ। ਸੋ ਸਤਿਗੁਰਾਂ ਨੇ ਇਹ ਰਹਿਮਤ ਕੀਤੀ ਹੈ, ਐਸੀ ਸਤਸੰਗਤ ਕਰਨ ਦਾ ਸੁਭਾਗ ਮਿਲਿਆ। ਕੱਲ ਦੇ ਦੀਵਾਨਾਂ ਦੇ ਵਿੱਚ ਅਸੀਂ ਸਰਵਣ ਕੀਤਾ ਸੀ ਸੰਗਤ ਟੋਈ ਨਾ ਮਿਲੈ ਭਾਈ ਪੈਸਣ ਮਿਲੈ ਨਾ ਥਾਉ। ਇੱਕ ਹੁਕਮ ਮਨ ਨਾ ਜਾਣਨੀ ਭਾਈ ਦੂਜੇ ਪਾਏ ਫਿਰਾਓ। ਜਿਨ੍ਹਾਂ ਦੇ ਅੰਦਰ ਇਹ ਦਵੈਸ਼ ਹੈ, ਮਨ ਮੁਕਤਾਈ ਹੈ, ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ, ਉਹਨਾਂ ਨੂੰ ਸੰਗਤ ਵਿੱਚ ਬੈਠਣ ਦਾ ਸੁਭਾਗ ਨਹੀਂ ਮਿਲਦਾ, ਨਾ ਹੀ ਪਰਲੋਕ ਦੇ ਅੰਦਰ ਢੋਈ ਮਿਲਦੀ ਹੈ। ਐਵੇਂ ਕਲੀ ਅੰਦਰ ਨਾਨਕਾ, ਜਿਨ੍ਹਾਂ ਦਾ ਅਵਤਾਰ ਪੁੱਤ ਜਨੂਰਾ, ਧੀ ਜਨੋਰੀ, ਜੂਰੂ, ਜਿਨ੍ਹਾਂ ਦਾ ਸਿਕਦਾਰ, ਐਵੇਂ ਪ੍ਰੇਤਾਂ ਦੇ ਵਿੱਚ ਜਾਂ ਆਵਾਗਾਉਣ ਦੇ ਜਨਮ ਦੇ ਵਿੱਚ ਹੀ ਉਹ ਤੁਰੇ ਫਿਰਦੇ ਨੇ, ਨਾ ਇੱਥੇ ਹੀ ਸਤਸੰਗਤ ਦਾ ਸੁਭਾਗ ਹੈ, ਨਾ ਪਰਲੋਕ ਦੇ ਅੰਦਰ ਹੀ ਪਰਮੇਸ਼ਰ ਦਾ ਮਿਲਾਪ ਹੈ। ਇਸ ਵਾਸਤੇ ਕਬੀਰ, ਜਿਹ ਕਰ ਸਾਧਨਾ ਸੇਵੀ ਹੈ, ਹਰ ਕੀ ਸੇਵਾ ਨਾਹੇ, ਤਿਹ ਕਰ ਮਰਹਟ ਸਾਰ ਕੇ, ਭੂਤ ਬਸੇ ਤਿਸ ਮਾਹੇ। ਐਸੀ ਅਵਸਥਾ ਪ੍ਰਾਪਤ ਹੁੰਦੀ ਹੈ, ਉਸ ਮਾਲਕ ਦੇ ਨਾਲ ਨਿਹੋ ਨਹੀਂ ਜਾਗਦਾ। ਤੇ ਸਤਿਗੁਰੂ ਮਹਾਰਾਜ ਕਹਿੰਦੇ, ਨਾਨਕ ਹੁਕਮ ਤਨਾ ਮਨਾਏ ਸੀ ਭਾਈ, ਜਿਨ੍ਹਾਂ ਧੁਰੇ ਕਮਾਇਆ ਨਾ ਹੋ। ਜਿਨ੍ਹਾਂ ਨੇ ਆਦਿ ਕਾਲ ਤੋਂ ਹੀ ਪਰਮੇਸ਼ਰ ਦਾ ਲੜ ਪਕੜਿਆ ਹੋਇਆ ਹੈ, ਉਹਨਾਂ ਨੂੰ ਹੀ ਇੱਥੇ ਸਤਸੰਗਤ ਵਿੱਚ ਵੀ ਬੈਠਣ ਵਾਸਤੇ ਸੁਭਾਗ ਮਿਲਦਾ ਹੈ, ਔਰ ਪਰਲੋਕ ਦੇ ਅੰਦਰ ਵੀ ਪਰਮੇਸ਼ਰ ਦੇ ਨਾਲ ਮਿਲਾਪ ਮਿਲਦਾ ਹੈ। ਇੱਥੇ ਵੀ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, 68 ਤੀਰਥ ਸਗਲ ਪੁੰਨ ਜੀ ਦਇਆ ਪਰਵਾਨ। ਪਰਲੋਕ ਦੇ ਅੰਦਰ ਵੀ ਰੇਰੇ ਦਰਗਹਿ ਕਹਿ ਨਾ ਕੋ, ਆਓ ਬੈਠ ਆਦਰ ਸੁਭ ਦੇਉ। ਦੋਨਾਂ ਥਾਵਾਂ ਦੇ ਉੱਪਰ ਭਾਰੀ ਸਤਿਕਾਰ ਹੁੰਦਾ ਹੈ। ਅੱਜ ਦੇ ਪਾਵਨ ਉਪਦੇਸ਼ ਅੰਦਰ ਮਹਾਰਾਜ ਬਖਸ਼ਿਸ਼ ਕਰਦੇ ਨੇ, ਸੇ ਦਾੜੀਆਂ ਸੱਚੀਆਂ ਜੇ ਗੁਰ ਚਰਨੀ ਲਗਨ, ਅਨੰਦਨ ਸੇਵਨ ਗੁਰ ਆਪਣਾ, ਅਨੰਦਨ ਅਨੰਦਰ ਹਨ, ਨਾਨਕ ਸੇ ਮੋਹ ਸੋਹਣੇ ਸੱਚੇ ਦਰ ਦੇ ਸਨ। ਉਹਨਾਂ ਮਨਮੁੱਖਾਂ ਦਾ ਕਿਰਦਾਰ ਕਿਵੇਂ ਬਣ ਸਕਦਾ ਹੈ ਜਿਨ੍ਹਾਂ ਦੇ ਅੰਦਰ ਪ੍ਰੇਮ ਦੀ ਭਾਵਨਾ ਪੈਦਾ ਨਹੀਂ ਹੋਈ? ਮਹਾਰਾਜ ਕਹਿੰਦੇ, ਉਹ ਆਪਣਾ ਮੁੱਖ ਉੱਜਲ ਕਰਕੇ ਪਰਲੋਕ ਵਿੱਚ ਕਿਵੇਂ ਜਾ ਸਕਦੇ ਨੇ? ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉੱਜਲੇ ਕੀਤੀ ਛੁੱਟੀ ਨਾਲ। ਜਿਨ੍ਹਾਂ ਨੇ ਨਾਮ ਦੀ ਆਰਾਧਨਾ ਕੀਤੀ, ਜਿਨ ਜਿਨ ਨਾਮ ਤੇ ਆਇਆ ਤਿਨਕੇ ਕਾਜ ਸਰੇ, ਹਰ ਗੁਰ ਪੂਰਾ ਆਰਾਧਿਆ ਦਰਗਹਿ ਸੱਚ ਖਰੇ। ਉਹ ਦਰਗਾਹ ਦੇ ਵਿੱਚ ਖਰੇ ਗਿਣੇ ਜਾਣਗੇ, ਚੰਗੇ ਗਿਣੇ ਜਾਣਗੇ, ਜਿਨ੍ਹਾਂ ਨੇ ਨਾਮ ਤੇ ਆਇਆ ਹੈ। ਮਸਕਤ ਕਾਲੀ ਹੈ, ਮੁਖ ਤਿਨ੍ਹਾਂ ਦਾ ਹੀ ਉੱਜਲ ਹੈ। ਤੇ ਮਾਲਕ ਕਹਿੰਦੇ, ਸੇ ਦਾੜੀਆਂ ਸੱਚੀਆਂ ਜੇ ਗੁਰ ਚਰਨੀ ਲਗਨ। ਜੇ ਇਹ ਮਨੁੱਖ ਦੀ ਅਵਸਥਾ ਜਗਿਆਸੂ ਵਾਲੀ ਹੈ ਔਰ ਸਤਿਗੁਰਾਂ ਨੂੰ ਆ ਕੇ ਨਤਮਸਤਕ ਹੁੰਦਾ, ਮਹਾਰਾਜ ਕਹਿੰਦੇ ਇਹ ਮੁੱਖ ਤਾਂ ਹੀ ਸੋਭਨੀਕ ਹੈ। ਹਉ ਬਲਿਹਾਰੀ ਤਿਨ੍ਹਾਂ ਜੋ ਸੁਣਤੇ ਹਰ ਕਥਾ, ਪੂਰੇ ਤੇ ਪ੍ਰਧਾਨ ਨਿਵਾਵਹਿ ਪ੍ਰਭ ਮੱਥਾ। ਉਹ ਪੂਰੇ ਤੇ ਪ੍ਰਧਾਨ ਮੁਖੀ ਗਿਣੇ ਜਾਣਗੇ ਜੋ ਸਤਿਗੁਰੂ ਨੂੰ ਆ ਕਰਕੇ ਆਪਣਾ ਨਤਮਸਤਕ ਭੇਟਾ ਕਰਦੇ ਨੇ। ਮਹਾਰਾਜ ਕਹਿੰਦੇ, ਤਿੰਨਾਂ ਤੋਂ ਅਸੀਂ ਬਲਿਹਾਰ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ। ਤੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਉਹਨਾਂ ਦੇ ਮੁੱਖ ਸੱਚੇ ਨੇ, ਮੁੱਖ ਉੱਜਲ ਨੇ, ਖਰੇ ਨੇ, ਜੋ ਗੁਰੂ ਦੇ ਚਰਨੀ ਆ ਕੇ ਲੱਗਦੇ ਨੇ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ, ਜਿਨ੍ਹਾਂ ਦਾ ਦਹਾੜਾ ਬਹੁਤ ਲੰਬਾ ਸੀ, ਕਬੀਰ, ਜਿਹ ਕਰ ਸਾਧਨਾ ਸੇਵੀ ਹੈ, ਹਰ ਕੀ ਸੇਵਾ ਨਾਹੀਂ। ਜਿਸ ਦੇ ਹਿਰਦੇ ਰੂਪੀ ਘਰ ਦੇ ਵਿੱਚ ਸੇਵਾ ਨਹੀਂ ਹੈ, ਔਰ ਸਾਧੂ ਮਹਾਤਮਾ ਦੀ ਸੰਗਤ ਦੀ ਭਾਵਨਾ ਨਹੀਂ ਹੈ, ਮਹਾਰਾਜ ਜੀ ਕਹਿੰਦੇ ਉਸ ਹਿਰਦੇ ਦੇ ਵਿੱਚ ਭਾਵਨਾ ਕਿੱਥੋਂ ਪੈਦਾ ਹੋਵੇਗੀ, ਪ੍ਰੇਮ ਕਿੱਥੋਂ ਹੋਵੇਗਾ? ਉਹ ਤਾਂ ਕਠੋਰ ਦਿਲ ਹੈ, ਉੱਥੇ ਹੀ ਤਾਂ ਮਨਮੁਖਤਾਈ ਹੈ। ਤੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ, ਜੋ ਕਲਯੁਗੀ ਜੀਵਨ ਦੇ ਕਲਿਆਣਕਾਰੀ, ਦੁੱਖ ਹਰਤਾ, ਜਿਨ੍ਹਾਂ ਦਾ ਦਾੜਾ ਲੰਬਾ, ਭਾਈ ਦਾਤੂ ਜੀ ਨੇ ਆ ਕਰਕੇ ਸਤਿਗੁਰਾਂ ਨੂੰ ਇਹ ਉਲਾਮਾ ਜਿਹਾ ਮਾਰਿਆ ਤਾਨਾ ਮਾਰਿਆ, ਇੰਨਾ ਵੱਡਾ ਦਾੜਾ ਵਧਾ ਕੇ ਕੀ ਕਰਦਾ? ਤੇ ਮਹਾਰਾਜ ਨੇ ਨਿਮਰਤਾ ਹੀ ਇੰਨੀ ਦਰਸਾਈ, ਕਹਿੰਦੇ ਆਪ ਜੈਸੇ ਜਗਿਆਸੂਆਂ ਦੇ ਚਰਨ ਸਾਫ਼ ਕਰਨ ਵਾਸਤੇ ਹੈ। ਤੇ ਸਤਿਗੁਰੂ ਅਮਰਦਾਸ ਮਹਾਰਾਜ ਕਹਿੰਦੇ ਸੇ ਦਾੜੀਆਂ ਸੱਚੀਆਂ ਜੇ ਗੁਰਚਰਨੀ ਲਗਨ, ਜਿਨ੍ਹਾਂ ਦਾ ਮੁੱਖ ਉੱਜਲ ਹੈ, ਰਿੱਡਾ ਸਿਰ ਪਲਿਆ ਦਾੜੀ ਪਲੀ ਮੁੱਛਾਂ ਪੀ ਪਲੀਆਂ, ਰੇ ਮਨ ਗਹਿਲੇ ਬਾਵਲੇ ਮਾਣੇ ਕਿਆ ਰਲੀਆਂ। ਇਸ ਸੰਕੇਤ ਹੈ, ਪਲੀਆਂ ਦਾ ਅਰਥ ਹੈ ਪਲ ਚੁੱਕੇ ਨੇ, ਕਾਲਿਆਂ ਤੋਂ ਇਹ ਚਿੱਟੇ ਹੋ ਗਏ ਨੇ, ਅੰਬਰ ਕੁੰਜਾਂ ਕੁਰਲੀਆਂ ਬੱਗ ਬਹਿਠੇ ਆਏ ਜੀਓ। ਹੁਣ ਇਹ ਅੰਬਰ ਦੀ ਨਿਆਈ ਜੋ, ਆਕਾਸ਼ ਦੀ ਨਿਆਈ ਜੋ ਸਿਰ ਸੀ, ਕੁੰਜਾਂ ਦੀ ਨਿਆਈ ਜੋ ਕਾਲੇ ਵਾਲ ਸਨ, ਇਹ ਕੁਰਲਾ ਗਏ ਨੇ। ਹੁਣ ਇਹ ਬਗਲਿਆਂ ਦੀ ਨਿਆਈ ਚਿੱਟੇ ਵਾਲ ਹੋ ਕਰਕੇ ਇਸ ਸਰੀਰ ਦੇ ਸੰਕੇਤ ਨੇ, ਇਹ ਪਲ ਚੁੱਕੇ ਹਨ। ਸਿਰ ਪਲਿਆ ਦਾੜੀ ਪਲੀ ਮੁੱਛਾਂ ਪੀ ਪਲੀਆਂ, ਰੇ ਮਨ ਗਹਿਲੇ ਬਾਵਲੇ ਮਾਣ ਹੀ ਕਿਆ ਰਲੀਆਂ। ਇਹ ਤੈਨੂੰ ਸੰਕੇਤ ਮਿਲ ਗਿਆ ਕਿ ਤੇਰੇ ਸਿਰ ਦੇ ਵਾਲ ਵੀ ਪਲ ਗਏ, ਕਾਲੇ ਬਦਲ ਗਏ, ਚਿੱਟੇ ਹੋ ਆਏ, ਤੇਰੇ ਮੁੱਖ ਤੇ ਆਇਆ ਹੋਇਆ ਦੜ, ਇਹ ਵੀ ਤੈਨੂੰ ਸੰਕੇਤ ਦਿੰਦਾ ਕਿ ਅਸੀਂ ਪਲ ਚੁੱਕੇ ਹਾਂ, ਹੰਡ ਚੁੱਕੇ ਹਾਂ, ਪਰ ਤੇਰੇ ਸਿਰ ਤੇ ਕੋਈ ਅਸਰ ਨਹੀਂ ਹੈ, ਕਿ ਇਹ ਸਤਿਗੁਰਾਂ ਦੇ ਚਰਨੀ ਲੱਗਣਾ ਸੀ, ਇਹ ਮੁੱਖ ਦੇ ਵਿੱਚੋਂ ਪਰਮੇਸ਼ਰ ਦਾ ਨਾਮ ਲੈਣਾ ਸੀ। ਰੇਮਨ ਗਹਿਲੇ ਬਾਵਲੇ, ਇਹ ਬਾਵਰਿਆ ਮਨਾ ਕਿਹੜੀਆਂ ਰੰਗ ਰਲੀਆਂ ਬਣਾ ਰਹੇ ਹੈ, ਉਸ ਮਾਲਕ ਦੇ ਦਰ ਤੇ ਮੁੱਖ ਨੂੰ ਕਿਵੇਂ ਲੈ ਕੇ ਜਾਵੇਂਗਾ। ਧਰਮ ਰਾਏ ਜਬ ਲੇਖਾ ਮੰਗਿਆ ਕਿਆ ਮੁੱਖ ਲੈ ਕੇ ਜਾਵੇਂਗਾ, ਉਸ ਵੇਲੇ ਕੀ ਆਪਣਾ ਮੂੰਹ ਦਿਖਾਉਣਾ ਹੈ। ਤੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਸੇ ਦਾੜੀਆਂ ਸੱਚੀਆਂ ਜੇ ਗੁਰ ਚਰਨੀ ਲਗਨ, ਮੁੱਖ ਉਹੀ ਸੋਭਨੀਕ ਨੇ ਜਿਨ੍ਹਾਂ ਦੇ ਮੁੱਖ ਜਾ ਮੁੱਖ ਕਹੀਏ ਰਾਮ ਦੇ ਵਿੱਚ ਪਰਮੇਸ਼ਰ ਦਾ ਨਾਮ ਹੈ, ਔਰ ਦੋਨੇ ਸਮੇਂ ਆ ਕਰਕੇ ਗੁਰੂ ਨੂੰ ਨਤਮਸਤਕ ਹੁੰਦੇ ਨੇ। ਜੋ ਗੁਰ ਚਰਨੀ ਲਗਨ, ਅਣਦਿਨ ਸੇਵਨ ਗੁਰ ਆਪਣਾ, ਅਣਦਿਨ ਅਣਦਰ ਹਨ, ਰਾਤ ਦਿਨ ਆਪਣੇ ਗੁਰੂ ਦਾ ਸੇਵਨ ਕਰਦੇ ਨੇ, ਭਾਵ ਆਰਾਧਨ ਕਰਦੇ ਨੇ, ਨਾਮ ਜਪਦੇ ਨੇ, ਗੁਰ ਗੁਰ ਕਰਦੇ ਨੇ, ਔਰ ਇਸੇ ਹੀ ਆਨੰਦ ਦੇ ਵਿੱਚ ਉਹ ਰਾਤ ਦਿਨ ਸਮਾਏ ਰਹਿੰਦੇ ਨੇ। ਅੱਠੇ ਪਹਿਰ ਲਵੈ ਮੰਨੇਨ ਹੁਕਮ ਅਪਾਰ, ਮਾਲਕ ਦੇ ਹੁਕਮ ਨੂੰ ਮੰਨ ਕਰਕੇ ਅੱਠੇ ਪੈਰ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕਰਦੇ ਨੇ। ਮਹਾਰਾਜ ਕਹਿੰਦੇ ਇਹੀ ਆਨੰਦ ਉਹਨਾਂ ਦੇ ਜੀਵਨ ਵਿੱਚ ਹੈ ਜੋ ਰਾਤ ਦਿਨ ਕਦੇ ਵਿਸਰਦਾ ਨਹੀਂ, ਇੱਕ ਪਰਮੇਸ਼ਰ ਦੀ ਯਾਦ ਵਿੱਚ ਹਮੇਸ਼ਾ ਬਿਰਤੀ ਨੂੰ ਜੋੜ ਕੇ ਰੱਖਦੇ ਨੇ, ਸ਼ਬਦ ਤੇ ਸੁਰਤ ਦਾ ਸੁਮੇਲ ਕਰਦੇ ਨੇ। ਇਹ ਭਾਰੀ ਆਨੰਦ ਉਹਨਾਂ ਨੂੰ ਮਾਲਕ ਦੇ ਨਾਮ ਤੋਂ ਹੀ ਪ੍ਰਾਪਤ ਹੁੰਦਾ ਹੈ। ਭਾਈ ਗੋਦੜੀਆ ਜੀ, ਜਿਨ੍ਹਾਂ ਨੂੰ ਸਤਿਗੁਰਾਂ ਦੇ ਚਰਨਾਂ ਦੇ ਨਾਲ ਨਿਹੋ ਹੈ, ਔਰ ਇਹ ਮੁੱਖ ਸਤਿਗੁਰਾਂ ਦੇ ਚਰਨੀ ਲੱਗਾ ਹੋਇਆ, ਇਸ ਮੁੱਖ ਦੇ ਵਿੱਚ ਸਤਿਗੁਰਾਂ ਨੇ ਪਰਮੇਸ਼ਰ ਦਾ ਨਾਮ ਦਿੱਤਾ ਹੋਇਆ, ਰਾਤ ਦਿਨ ਪਰਮੇਸ਼ਰ ਦੇ ਸਿਮਰਨ ਨੂੰ ਕਰ ਕਰਕੇ ਆਨੰਦ ਮਾਣਦੇ ਨੇ। ਸਤਿਗੁਰਾਂ ਨੇ ਕਸ਼ਮੀਰ ਦੇ ਇਲਾਕੇ ਵਿੱਚ ਭੇਜਿਆ ਕੁਝ ਸਮੇਂ ਵਾਸਤੇ ਕਿ ਜਾਓ ਗੁਰਸਿੱਖੀ ਦਾ ਪ੍ਰਚਾਰ ਕਰੋ। ਇਸ ਵੇਲੇ ਜਦ ਇਹ ਕਸ਼ਮੀਰ ਦੇ ਇਲਾਕੇ ਵਿੱਚ ਪਹੁੰਚੇ, ਉੱਥੇ ਇੱਕ ਫਕੀਰ ਜਿਸ ਦੇ ਨਾਲ ਮਿਲਾਪ ਹੋਇਆ, ਬੜਾ ਆਦਰ ਭਾਵਨਾ ਵਾਲਾ ਸੀ, ਪ੍ਰੇਮ ਕੀਤਾ ਅਤੇ ਭਾਈ ਗੋਦੜੀਆ ਜੀ ਨੂੰ ਆਪਣੇ ਕੋਲ ਰੱਖ ਲਿਆ। ਜਦ ਤੁਰਨ ਲੱਗੇ, ਇਸ ਵੇਲੇ ਨਾਲ ਆਏ ਵਿਦਾ ਕਰਨ ਵਾਸਤੇ ਮਨ ਵਿੱਚ ਖਿਆਲ ਕੀਤਾ ਕਿ ਸਤਿਗੁਰਾਂ ਦਾ ਬੜਾ ਹੀ ਪਿਆਰਾ ਸਿੱਖ ਹੈ, ਔਰ ਇੰਨੀ ਭਾਵਨਾ ਵਾਲਾ ਹੈ, ਨਿਮਰਤਾ ਵਾਲਾ ਹੈ, ਸਤਿਗੁਰਾਂ ਨੇ ਵਿਦੇਸ਼ ਭੇਜਿਆ, ਪਰ ਇਸ ਦੇ ਸਰੀਰ ਤੇ ਜਿਹੜਾ ਲਿਬਾਸ ਹੈ ਇਹ ਸੋਹਣਾ ਨਹੀਂ ਲੱਗਦਾ। ਇਹਨਾਂ ਦਾ ਪੈਰਾਂ ਦਾ ਜੋੜਾ ਵੀ ਟੁੱਟਾ ਹੈ, ਸਰੀਰ ਦੇ ਬਸਤਰ ਵੀ ਮਸਤਾਨੇ ਨੇ, ਤੇ ਸਤਿਗੁਰਾਂ ਨੂੰ ਚਾਹੀਦਾ ਸੀ ਕਿ ਇਹਨਾਂ ਨੂੰ ਇਹ ਬਸਤਰ ਤਾਂ ਸੋਹਣੇ ਦੇ ਦਿੰਦੇ। ਮਨ ਚ ਖਿਆਲ ਹੀ ਕੀਤਾ ਹੈ ਕਿ ਮੈਂ ਇਹਨਾਂ ਨੂੰ ਕੁਝ ਬਸਤਰ ਦੇ ਦਿਆਂ ਜਾਂ ਕੁਝ ਮਾਇਆ ਦੇ ਦਿਆਂ, ਜਿਸ ਕਰਕੇ ਇਹ ਲੈ ਕੇ ਪਹਿਨ ਸਕਦੇ ਨੇ। ਅੱਠੇ ਪਹਿਰ ਪਰਮੇਸ਼ਰ ਦਾ ਸਿਮਰਨ ਕਰਨ ਵਾਲੇ ਭਾਈ ਗੋਦੜੀਆ ਜੀ ਅੰਤਰ ਦੇ ਪ੍ਰੇਰਕ ਬਣ ਚੁੱਕੇ ਸਨ। ਮੰਦਰ ਜਾਣ ਲਿਆ ਕਿ ਇਸ ਫਕੀਰ ਨੇ ਮਨ ਵਿੱਚ ਕੀ ਖਿਆਲ ਕੀਤਾ ਹੈ, ਤੇ ਇਸ ਵੇਲੇ ਕਹਿਣ ਲੱਗੇ, ਫਕੀਰ ਜੀ ਆ ਧਰਤੀ ਤੇ ਜਿਹੜੇ ਰੋਡ ਪਏ ਨੇ ਕਿ ਲਾਲ ਪਏ ਨੇ। ਜਦ ਇੰਨੀ ਗੱਲ ਕਹੀ ਉਹਨਾਂ ਰੋੜਾਂ ਵੱਲ ਆਪਣੀ ਦ੍ਰਿਸ਼ਟੀ ਪਾ ਦਿੱਤੀ। ਪਹਿਲੀ ਨਿਗਾਹ ਨਾਲ ਤਾਂ ਫਕੀਰ ਨੂੰ ਰੋੜ ਹੀ ਨਜ਼ਰ ਆਏ। ਜਦ ਭਾਈ ਗੋਦੜੀਆ ਜੀ ਨੇ ਕਿਹਾ ਤੇ ਇਸ ਵੇਲੇ ਦੁਬਾਰਾ ਦੇਖਿਆ ਤੇ ਉਹੀ ਰੋੜ ਲਾਲ ਨਜ਼ਰ ਆਉਣ ਲੱਗ ਗਏ, ਹੀਰੇ ਜਵਾਹਰ ਬਣ ਗਏ। ਦੇਖ ਕੇ ਬੜਾ ਹੈਰਾਨ, ਕਹਿਣ ਲੱਗਾ, ਜੇ ਇੰਨੀਆਂ ਸ਼ਕਤੀਆਂ ਦੇ ਮਾਲਕ ਹੋ ਤੇ ਸਰੀਰ ਦੇ ਵਸਤਰ ਕਿਉਂ ਮਸਤਾਨੇ ਬਣਾਏ। ਕਹਿਣ ਲੱਗੇ, ਇਸ ਕਾਇਆ ਨੂੰ ਗਰੀਬੀ ਗਦਾ ਹਮਾਰੀ ਬਣਾ ਕੇ ਰੱਖਣ ਦੇ ਨਾਲ ਹੀ ਮਨ ਵਿੱਚ ਨਿਮਰਤਾ ਰਹਿੰਦੀ ਹੈ। ਜੇ ਫਕੀਰ ਜੀ ਇਹਨਾਂ ਮਾਇਆ ਦੇ ਨਾਲ ਇਸ ਸਰੀਰ ਦੇ ਉੱਪਰ ਇਹੋ ਜਿਹਾ ਸਾਜ ਬਣਾ ਲਈਏ, ਮਨ ਨਿਮਰਤਾ ਵਿੱਚ ਨਹੀਂ ਰਹਿੰਦਾ। ਜਿਹੜਾ ਆਨੰਦ ਪਰਮੇਸ਼ਰ ਦੇ ਸਿਮਰਨ ਕਰਕੇ ਪ੍ਰਾਪਤ ਹੁੰਦਾ ਹੈ ਉਹ ਇਹਨਾਂ ਵਸਤਰਾਂ ਦੇ ਨਾਲੋਂ ਕਈ ਗੁਣਾ ਕੀਮਤੀ ਹੈ। ਉਹ ਆਨੰਦ ਇਹਨਾਂ ਤੋਂ ਪ੍ਰਾਪਤ ਨਹੀਂ ਹੁੰਦਾ, ਹੀਰਿਆਂ ਜਵਾਹਰਾਂ ਤੋਂ ਪ੍ਰਾਪਤ ਨਹੀਂ ਹੁੰਦਾ। ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ, ਜੇ ਆਪਣੇ ਗੁਰਾਂ ਦੀ ਇੱਕ ਸਿੱਖਿਆ ਲੈ ਲਈਏ ਨਾ, ਤੇ ਆਹ ਜਿਹੜੇ ਹੀਰੇ ਜਵਾਹਰ ਮਾਣਕ ਨੇ ਇਹ ਮਤ ਹਿਰਦੇ ਵਿੱਚੋਂ ਹੀ ਪ੍ਰਗਟ ਹੋ ਆਉਂਦੇ ਨੇ, ਬੁੱਧੀ ਚੋਂ ਹੀ ਪ੍ਰਾਪਤ ਹੋ ਜਾਂਦੇ ਨੇ। ਫਿਰ ਇਹਨਾਂ ਵਸਤਰਾਂ ਦੀ ਜਾਂ ਇਹਨਾਂ ਲਾਲਾਂ ਦੀ ਲੋੜ ਨਹੀਂ ਪੈਂਦੀ। ਤੇ ਸਤਿਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰਦੇ ਨੇ, ਅਨਦਿਨ ਸੇਵਨ ਗੁਰੇ ਆਪਣਾ, ਅਨਦਿਨ ਅਨਦਰ ਹਨ। ਉਹ ਰਾਤ ਦਿਨ ਪਰਮੇਸ਼ਰ ਦਾ ਸਿਮਰਨ ਕਰਦੇ ਨੇ, ਗੁਰੂ ਦੀ ਆਗਿਆ ਨੂੰ ਮੰਨ ਕੇ ਰਹਿੰਦੇ ਨੇ। ਗੁਰੂ ਦੀ ਆਗਿਆ ਮੰਨਦੇ ਮੰਨਦੇ ਰਾਤ ਦਿਨ ਉਹ ਗੁਰੂ ਦੇ ਆਨੰਦ ਵਿੱਚ ਹੀ ਬਣੇ ਰਹਿੰਦੇ ਨੇ ਔਰ ਆਪਣੀ ਸੁਰਤ ਜੋੜ ਕੇ ਰੱਖਦੇ ਨੇ। ਭਾਈ ਗੋਂਦਾ ਜੀ ਕਾਬਲ ਦੇ ਵਿੱਚ ਬੈਠੇ ਬੈਠੇ ਕੀਰਤਪੁਰ ਸਾਹਿਬ ਸਤਿਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਦੇ ਚਰਨ ਪਕੜ ਕੇ ਸੁਰਤ ਦੇ ਨਾਲ ਬੈਠ ਗਏ। ਇਹਨਾਂ ਰਾਤ ਦਿਨ ਦਾ ਆਨੰਦ ਸਿਮਰਨ ਕਰਕੇ ਪ੍ਰਾਪਤ ਹੋਇਆ। ਸਤਿਗੁਰੂ ਮਹਾਰਾਜ ਕੀਰਤਪੁਰ ਸਾਹਿਬ ਬੈਠੇ ਹੋਏ ਦੀਵਾਨ ਦੇ ਵਿੱਚ ਜਦ ਭਾਈ ਗੋਂਦਾ ਜੀ ਨੇ ਪ੍ਰੇਮ ਦੇ ਨਾਲ ਚਰਨ ਪਕੜੇ ਨੇ ਮਾਲਕ ਦਾ ਸਿਮਰਨ ਕਰਦਿਆਂ ਕਰਦਿਆਂ, ਤੇ ਮਹਾਰਾਜ ਕਿਵੇਂ ਉੱਠ ਪੈਂਦੇ, ਤਿਨ੍ਹਾਂ ਨੂੰ ਵੀ ਆਪਣੇ ਸਿੰਘਾਸਣ ਤੇ ਅਡੋਲ ਬੈਠਣਾ ਪੈ ਗਿਆ। ਦਿਨ ਦੇ ਚਾਰ ਪਹਿਰ ਨੇ, ਤਿੰਨ ਪਹਿਰ ਭਾਈ ਗੋਂਦਾ ਜੀ ਨੇ ਅੰਮ੍ਰਿਤ ਵੇਲੇ ਤੋਂ ਚਰਨ ਪਕੜੇ, ਤੀਸਰੇ ਪਹਿਰ ਜਾ ਕੇ ਛੱਡੇ। ਸਾਰਾ ਦਿਨ ਉਂਝ ਲੰਘ ਗਿਆ ਤੇ ਸਤਿਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਨੂੰ ਬਾਰ ਬਾਰ ਗੁਰਸਿੱਖ ਬੇਨਤੀਆਂ ਕਰਦੇ ਨੇ, ਮਹਾਰਾਜ ਪ੍ਰਸ਼ਾਦ ਤਿਆਰ ਹੈ, ਦੀਵਾਨ ਦੀ ਸਮਾਪਤੀ ਹੈ, ਕਿਰਪਾ ਕਰੋ ਆਪ ਸਿੰਘਾਸਣ ਤੋਂ ਉੱਠੋ, ਸੰਗਤਾਂ ਪ੍ਰਸ਼ਾਦਾ ਛਕਣ ਵਾਸਤੇ ਉਡੀਕਦੀਆਂ ਨੇ। ਪਰ ਸਤਿਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਕਿਸੇ ਨਾਲ ਬੋਲਦੇ ਨਹੀਂ, ਅੰਗ ਪ੍ਰਤੰਗ ਨਹੀਂ ਹਿਲਾਉਂਦੇ। ਜੇ ਬੋਲਦੇ ਨੇ ਜਾਂ ਅੰਗ ਹਿਲਾਉਣਗੇ ਤਾਂ ਭਾਈ ਗੋਂਦੇ ਦੀ ਬਿਰਤੀ ਉਖੜ ਜਾਵੇਗੀ। ਸਤਿਗੁਰੂ ਮਹਾਰਾਜ ਕਹਿੰਦੇ, ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀਉ ਪ੍ਰਤਪਾਲਕ, ਸਹਿਜੇ ਸਹਿਜ ਖਿਲਾਇਣ ਦਾ ਨਹੀਂ ਕਰਦਾ ਆਲਕ। ਆਪਣੇ ਬੱਚਿਆਂ ਦੇ ਵਾਂਗ ਸਤਿਗੁਰੂ ਆਪਣੇ ਗੁਰਸਿੱਖਾਂ ਦੀ ਪ੍ਰਤਪਾਲਣਾ ਕਰਦੇ ਨੇ। ਮਾਂ ਆਪਣੇ ਬੱਚੇ ਨੂੰ ਸਵਾਹ ਦੇਵੇ ਤੇ ਉਸ ਦਾ ਖਿਆਲ ਰੱਖਦੀ ਹੈ ਕਿ ਖੜਕਾ ਨਾ ਹੋ ਜਾਵੇ ਕਿ ਕਿਤੇ ਇਸ ਦੀ ਨੀਂਦ ਨਾ ਉਖੜ ਜਾਵੇ। ਤੇ ਸਤਿਗੁਰੂ ਆਪਣੇ ਜਗਿਆਸੂ ਦੇ ਆਪਣੇ ਸੇਵਕ ਦੇ ਬਿਰਧ ਨੂੰ ਸੰਭਾਲਦੇ ਹੋਏ ਕਿ ਉਸ ਦੀ ਬਿਰਤੀ ਮਾਲਕ ਦੇ ਚਰਨਾਂ ਵਿੱਚ ਲੱਗੀ ਹੋਈ ਹੈ, ਕਿਤੇ ਇਹ ਅੰਗ ਨਾ ਹਿੱਲ ਜਾਵੇ, ਕਿਤੇ ਮੈਂ ਬੋਲ ਨਾ ਪਵਾਂ, ਉਸ ਦੀ ਬਿਰਤੀ ਨਾ ਉਖੜ ਜਾਵੇ। ਇੰਨਾ ਬਿਰਧ ਸੰਭਾਲਿਆ ਕਿ ਤਿੰਨ ਪਹਿਰ ਬੈਠਿਆ ਬਤੀਤ ਹੋ ਗਏ, ਕੋਈ ਅੰਗ ਨਾ ਹਿਲਾਇਆ। ਅਨਦਰ ਸੇਵਨ ਗੁਰੇ ਆਪਣਾ, ਅਨਦਿਨ ਅਨਦਰ ਹਨ। ਜਿਨ੍ਹਾਂ ਨੇ ਰਾਤ ਦਿਨ ਆਪਣੇ ਗੁਰੂ ਦੀ ਆਰਾਧਨਾ ਕੀਤੀ ਹੈ ਔਰ ਇੰਨਾ ਰਾਤ ਦਿਨ ਦਾ ਆਨੰਦ ਪ੍ਰਾਪਤ ਹੋਇਆ ਕਿ ਤਿੰਨੇ ਪਹਿਰ ਬੈਠਿਆਂ ਬੈਠਿਆਂ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਲਗਾ ਲਿਆ ਔਰ ਤਿੰਨਾਂ ਪਹਿਰਾਂ ਦੇ ਵਿੱਚ ਹੀ ਮਾਲਕ ਦੀ ਪ੍ਰਾਪਤੀ ਕਰ ਲਈ। ਉੱਥੇ ਦਿਲ ਨਾ ਮਿਲਿਆ, ਬੇਨਤੀ ਕੀਤੀ ਕਿ ਅਸੀਂ ਵਾਪਸ ਜਾਣਾ, ਸੰਗਤਾਂ ਨਾਲ ਚੱਲ ਪਈਆਂ। ਜਦ ਕੀਰਤਪੁਰ ਸਾਹਿਬ ਪਹੁੰਚੇ ਨੇ, ਗੁਰਸਿੱਖਾਂ ਨੇ ਬੇਨਤੀ ਕੀਤੀ ਕਿ ਗੋਂਦਿਆ, ਸਤਿਗੁਰੂ ਹਰਿਰਾਜ ਸਾਹਿਬ ਮਹਾਰਾਜ ਜੀ ਤੋਂ ਪੁੱਛਿਆ ਸੀ ਤੇ ਮਹਾਰਾਜ ਜੀ ਕਹਿੰਦੇ ਭਾਈ ਗੋਂਦਾ ਜੀ ਆਉਣਗੇ ਤੇ ਉਹਨਾਂ ਨੂੰ ਪੁੱਛ ਲਿਓ ਕਿ ਤੂੰ ਇੰਨਾ ਪ੍ਰੇਮ ਕੀਤਾ ਕਿ ਸਤਿਗੁਰਾਂ ਦੇ ਚਰਨ ਹੀ ਨਹੀਂ ਛੱਡੇ। ਤੇ ਕਹਿਣ ਲੱਗਾ, ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਮੈਂ ਸਤਿਗੁਰਾਂ ਨੂੰ ਇੱਕ ਕਸ਼ਟ ਦਿੱਤਾ ਹੈ। ਜਦ ਸਤਿਗੁਰਾਂ ਦੇ ਕੋਲ ਆਪਣੀ ਖਿਮਾ ਲੈਣ ਗਿਆ ਤੇ ਮਹਾਰਾਜ ਨੇ ਗਲਵਕੜੀ ਵਿੱਚ ਲਾ ਲਿਆ, ਹਰ ਜਨ ਰਾਖੇ ਗੁਰ ਗੋਬਿੰਦ, ਕੰਠ ਲਾਏ ਅਵਗੁਣ ਸਭ ਮੇਟੇ, ਦਿਆਲ ਪੁਰਖ ਬਖਸ਼ੰਦ। ਸਤਿਗੁਰਾਂ ਨੇ ਆਪਣਾ ਦਾਸ ਜਾਣ ਕੇ, ਆਪਣਾ ਪਿਆਰਾ ਜਾਣ ਕੇ ਕੰਠ ਨਾਲ ਲਾ ਲਿਆ। ਕਹਿੰਦੇ ਭਾਈ ਗੁੰਦਿਆ, ਜੇ ਇੰਨਾ ਹੀ ਪ੍ਰੇਮ ਕਰਨਾ ਸੀ ਪਹਿਲਾਂ ਹੀ ਦੱਸ ਦਿੰਦੋ, ਅਸੀਂ ਤੈਨੂੰ ਇੱਥੋਂ ਭੇਜਦੇ ਹੀ ਨਾ, ਕਿਸੇ ਹੋਰ ਗੁਰਸਿੱਖ ਨੂੰ ਭੇਜ ਦਿੰਦੇ। ਮਹਾਰਾਜ, ਮੈਂ ਆਪ ਦਾ ਹੁਕਮ ਨਹੀਂ ਸੀ ਮੇਟ ਸਕਦਾ, ਆਗਿਆ ਦੀ ਪ੍ਰਤਪਾਲਣਾ ਕਰਨੀ ਸੀ, ਇਸ ਵਾਸਤੇ ਜਾਣ ਨੂੰ ਚਿੱਤ ਤੇ ਕਰਦਾ ਨਹੀਂ ਸੀ, ਪਰ ਆਗਿਆ ਮੰਨਦਾ ਹੋਇਆ ਮੈਨੂੰ ਜਾਣਾ ਪਿਆ। ਮੈਂ ਆਪ ਜੀ ਤੋਂ ਬਿਨਾਂ ਰਹਿ ਨਹੀਂ ਸਕਦਾ, ਕਿਰਪਾ ਕਰਕੇ ਆਪਣੇ ਚਰਨੀ ਲਾ ਕੇ ਰੱਖੋ। ਸਤਿਗੁਰੂ ਮਹਾਰਾਜ ਜੀ ਨੇ ਜਦ ਤੱਕ ਆਪ ਸਰੀਰ ਕਰਕੇ ਰਹੇ ਤਦ ਤੱਕ ਭਾਈ ਗੋਂਦਾ ਜੀ ਨੂੰ ਆਪਣੇ ਚਰਨੀ ਲਾ ਕੇ ਰੱਖੇ। ਤੇ ਮਹਾਰਾਜ ਕਹਿੰਦੇ, ਸੇ ਦਾੜੀਆਂ ਸੱਚੀਆਂ ਜੋ ਗੁਰਚਰਨੀ ਲਗਨ, ਜਿਨ੍ਹਾਂ ਦੇ ਨਾਮ ਜਪ ਕਰਕੇ ਮੁੱਖ ਉੱਜਲ ਹੋ ਗਏ ਨੇ ਔਰ ਗੁਰੂ ਦੀ ਚਰਨੀ ਲੱਗੇ ਰਹੇ ਨੇ, ਗੁਰਾਂ ਦੀ ਆਗਿਆ ਨੂੰ ਮੰਨ ਕੇ ਰੱਖਿਆ। ਮਹਾਰਾਜ ਕਹਿੰਦੇ, ਉਹ ਰਾਤ ਦੇਣ ਅੰਨ ਦਿਨ ਸੇਵਨ ਗੁਰੇ ਆਪਣਾ, ਆਪਣੇ ਗੁਰੂ ਦੀ ਆਰਾਧਨਾ ਕਰਦੇ ਨੇ ਔਰ ਅੰਨ ਦਿਨ ਅਨਦਰ ਹਨ, ਇਸੇ ਸਿਮਰਨ ਦੇ ਵਿੱਚ, ਇਸੇ ਆਨੰਦ ਦੇ ਵਿੱਚ ਆਪਣਾ ਜੀਵਨ ਟਿਕਾ ਕੇ ਰੱਖਦੇ ਨੇ। ਨਾਨਕ ਸੇ ਮੋਹ ਸੋਹਣੇ ਸੱਚੇ ਦਰ ਦੇ ਸਨ। ਮਾਲਕ ਕਹਿੰਦੇ, ਉਹਨਾਂ ਦੇ ਮੁੱਖ ਇਸ ਲੋਕ ਵਿੱਚ ਵੀ ਸੋਹਣੇ ਨੇ, ਉੱਜਲ ਨੇ, ਕੇਵਲ ਉਹਨਾਂ ਦੀ ਸਲਾਘਾ ਹੀ ਨਹੀਂ ਹੁੰਦੀ। ਗਰੀਬ ਨਿਵਾਜ ਕਹਿੰਦੇ, ਉਹਨਾਂ ਦੇ ਦਰਸ਼ਨ ਕਰਨ ਦਾ ਹੀ ਲਾਭ ਇੰਨਾ ਹੁੰਦਾ ਕਿ ਜੀਵਨ ਦੇ ਜਿੰਨੇ ਕਲਮਲ ਨੇ ਸਾਰੇ ਮਿਟ ਜਾਂਦੇ ਨੇ। ਮਹਾਰਾਜ ਕਹਿੰਦੇ, ਐਸੇ ਸਿੱਖ ਦਾ, ਐਸੇ ਜਗਿਆਸੂ ਦਾ ਤਿਸਕਾ ਕਿਆਸਾ ਲਾਹੀਏ ਭਾਈ, ਦਰਸ਼ਨ ਕਉ ਬਲ ਜਾ। ਉਸ ਦੀ ਸਲਾਘਾ ਤਾਂ ਕੀ ਕਰਨੀ ਹੈ, ਇੱਕ ਜੀਭਾ ਉਸ ਦੀ ਕੀ ਮਹਿਮਾ ਕਰ ਸਕਦੀ ਹੈ। ਮਹਾਰਾਜ ਕਹਿੰਦੇ, ਉਸ ਦੇ ਦਰਸ਼ਨ ਹੀ ਇੰਨੀ ਸਮਰੱਥਾ ਰੱਖਦੇ ਨੇ ਕਿ ਤੇਰੇ ਜੀਵਨ ਦੇ ਅੰਦਰ ਉਹ ਠੰਡਕ ਦੇਣ ਵਾਲੇ ਨੇ। ਚੰਦਨ ਚਾਂਦਨਾ ਸਰਦਰਤ ਮੂਲ ਨਾ ਮਿੱਟੇ ਕਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਜਿਨ੍ਹਾਂ ਨੇ ਨਾਮ ਜਪ ਕਰਕੇ ਤ੍ਰਿਸ਼ਨਾ ਦੀਆਂ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਪਵਹਿ ਦਜਹਿ ਨਾਨਕਾ ਤਰੀਏ ਕਰਮੀ ਲੱਗ। ਚਰਨਾਂ ਦੇ ਨਾਲ ਲੱਗ ਕਰਕੇ ਪਰਮੇਸ਼ਰ ਦੀ ਆਰਾਧਨਾ ਕਰਕੇ ਇਹ ਚਾਰ ਅੱਗ ਦੀਆਂ ਨਦੀਆਂ ਸ਼ਾਂਤ ਕਰ ਲਈਆਂ। ਤ੍ਰਿਸ਼ਨਾ ਦੀਆਂ ਲੋਭ ਲਹਿਰ ਦੀਆਂ ਨਦੀਆਂ ਉਹਨਾਂ ਨੇ ਮੇਟ ਦਿੱਤੀਆਂ। ਮਹਾਰਾਜ ਕਹਿੰਦੇ, ਐਸਾ ਆਨੰਦ ਆਪਣੇ ਜੀਵਨ ਵਿੱਚ ਬਣਾ ਕਰਕੇ ਸਮਰੱਥਾ ਦੇ ਮਾਲਕ ਬਣ ਗਏ। ਉਹਨਾਂ ਦੇ ਦਰਸ਼ਨ ਕਰਨ ਦੇ ਨਾਲ ਹੀ ਜੀਵਨ ਦੇ ਸਾਰੇ ਪਾਪ ਲੈ ਜਾਂਦੇ ਨੇ। ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ, ਨਾਨਕ ਸੇ ਮੁਖ ਸੋਹਣੇ, ਉਹਨਾਂ ਦੇ ਮੁਖ ਸੋਹਣੇ ਲੱਗਦੇ ਨੇ। ਸੇਈ ਸੁੰਦਰ ਸੋਹਣੇ ਸਾਧ ਸੰਗ ਦਿਨ ਬਹਿਣੇ, ਜਿਨ੍ਹਾਂ ਨੇ ਸਤ ਸੰਗਤ ਵਿੱਚ ਬੈਠ ਕਰਕੇ ਆਪਣੇ ਜੀਵਨ ਦੀ ਘਾੜਤ ਨੂੰ ਘੜਿਆ ਹੈ। ਟਕਸਾਲਾਂ ਦੇ ਅੰਦਰ ਸ਼ਿੱਕੇ ਘੜੇ ਜਾਂਦੇ ਨੇ ਔਰ ਉਹ ਸ਼ਿੱਕਿਆਂ ਦੀ ਘਾੜ ਤੇ ਉਸ ਮਾਲਕ ਦੀ ਮੋਹਰ ਲੱਗਦੀ ਹੈ ਕਿ ਇਸ ਟਕਸਾਲ ਤਾਂ ਇਹ ਸਿੱਕਾ ਘੜਿਆ ਗਿਆ ਔਰ ਉਸ ਦੀ ਬਾਜ਼ਾਰ ਦੇ ਵਿੱਚ ਕੀਮਤ ਪੈਂਦੀ ਹੈ ਕਿ ਇਸ ਸਿੱਕੇ ਦਾ ਇੰਨਾ ਮੁੱਲ ਹੈ, ਇਸ ਸਿੱਕੇ ਦਾ ਇੰਨਾ ਮੁੱਲ ਹੈ। ਕੋਈ ਅੱਧਾ ਮੁੱਲ ਰੱਖਦਾ, ਕੋਈ ਪੂਰਾ ਮੁੱਲ ਰੱਖਦਾ ਹੈ। ਜਿਹੋ ਜਿਹਾ ਮਾਲਕ ਸਿੱਕੇ ਨੂੰ ਘੜ ਕੇ ਉਸ ਦਾ ਮੁੱਲ ਉਸ ਦੇ ਉੱਪਰ ਉੱਕਰ ਦੇਵੇ, ਬਾਜ਼ਾਰ ਵਿੱਚ ਉਸ ਦੀ ਕੀਮਤ ਸਦਾ ਵਾਸਤੇ ਉਨੀ ਓ ਰਹਿੰਦੀ ਹੈ। ਜਿਹੜੀ ਸਤਸੰਗਤ ਰੂਪੀ ਟਕਸਾਲ ਦੇ ਵਿੱਚ ਸਤਿਗੁਰਾਂ ਰੂਪੀ ਮਾਲਕ ਦੇ ਇਹ ਸਿੱਕਾ ਘੜ ਦਿੱਤਾ, ਜੀਵਨ ਘੜ ਦਿੱਤਾ, ਮਹਾਰਾਜ ਕਹਿੰਦੇ ਇਹ ਬੇਕੀਮਤਾ ਹੈ, ਕੋਈ ਕੀਮਤ ਨਹੀਂ। ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਜਿੰਨਾ ਭਾਗ ਮਥਾਹੇ ਸੇ ਨਾਨਕ ਹਰ ਰੰਗ ਮਾਣ ਦੋ। ਉਹ ਕਿੰਨੀ ਕੋ ਕੀਮਤ ਪਵਾ ਸਕੇਗਾ? ਮਾਲਕ ਕਹਿੰਦੇ ਇਸ ਦੁਨੀਆਂ ਦੇ ਵਿੱਚ ਕੋਈ ਕੀਮਤ ਨਹੀਂ ਪਾ ਸਕਦਾ। ਸਾਰੀ ਦੁਨੀਆਂ ਦੀ ਧਨ ਦੌਲਤ ਇੱਕ ਪਾਸੇ ਲਗਾ ਦਿੱਤੀ ਜਾਵੇ, ਫਿਰ ਵੀ ਉਸ ਜਗਿਆਸੂ ਦਾ ਕੀਤਾ ਹੋਇਆ ਸਿਮਰਨ, ਕੀਤੀ ਹੋਈ ਸਤਸੰਗਤ, ਉਸਦਾ ਉਹ ਮੁੱਲ ਨਹੀਂ ਪਾ ਸਕਦਾ, ਦਾਅ ਤੇ ਨਹੀਂ ਲਾ ਸਕਦਾ ਕਿ ਇੰਨਾ ਸਿਮਰਨ ਕੀਤਾ ਹੈ। ਇੱਕ ਘੜੀ ਦਾ ਸਿਮਰਨ ਇੱਕ ਪਾਸੇ ਰੱਖ ਦਈਏ, ਦੁਨੀਆਂ ਦੀ ਸਾਰੀ ਦੌਲਤ ਇੱਕ ਪਾਸੇ ਲਾ ਦਈਏ, ਮਾਲਕ ਕਹਿੰਦੇ ਉਹ ਇੱਕ ਘੜੀ ਦੇ ਸਿਮਰਨ ਦੇ ਤੁੱਲ ਵੀ ਨਹੀਂ ਹੈ। ਜਿਸ ਵੇਲੇ ਸ੍ਰੀ ਰਾਮ ਚੰਦਰ ਜੀ ਨੇ ਪੱਥਰਾਂ ਨੂੰ ਤਾਰਨ ਦੀ ਗੱਲ ਕੀਤੀ, ਇਸ ਵੇਲੇ ਪੱਥਰ ਡੁੱਬਣ ਲੱਗੇ, ਹਨੂੰਮਾਨ ਜੀ ਨੂੰ ਇਹਨੇ ਕਿਹਾ ਸੀ ਕਿ ਰਾਮ ਸ਼ਬਦ ਲਿਖ ਦਿਓ, ਇਹ ਤਰਦੇ ਹੀ ਆਉਣਗੇ। ਪਰਮੇਸ਼ਰ ਦੇ ਨਾਮ ਨੂੰ ਉੱਤੇ ਉੱਕਰ ਦਿੱਤਾ ਔਰ ਲਿਖ ਲਿਖ ਕੇ ਭੇਜੀ ਜਾਂਦੇ ਸਨ, ਉੱਪਰ ਹੀ ਤਰਦੇ ਆਏ। ਕਹਿਣ ਤੋਂ ਮੁਰਾਦ ਸੀ ਕਿ ਪਰਮੇਸ਼ਰ ਦਾ ਨਾਮ ਇੰਨੀ ਸਮਰੱਥਾ ਵਾਲਾ ਹੈ ਕਿ ਕੋਈ ਕੀਮਤ ਨਹੀਂ ਪਾ ਸਕਦਾ। ਉਸ ਮਾਲਕ ਦੇ ਹੁਕਮ ਨੂੰ ਜਿਸ ਨੇ ਸਿਮਰਨ ਲਿਆ, ਇਸ ਵੇਲੇ ਉਹ ਆਪ ਬੇਕੀਮਤਾ ਹੋ ਗਿਆ, ਕੋਈ ਸੰਸਾਰ ਦੇ ਅੰਦਰ ਕੀਮਤ ਨਹੀਂ ਪਾ ਸਕਦਾ। ਸ੍ਰੀ ਕ੍ਰਿਸ਼ਨ ਭਗਵਾਨ ਜੀ ਨੂੰ ਨਾਰਦ ਮੁਨ ਮਿਲਣ ਵਾਸਤੇ ਆਏ ਤੇ ਗੋਲੀਆਂ ਨੂੰ ਇਹ ਗੱਲ ਕਹੀ ਕਿ ਇਹ ਗੋਪੀ ਜਨ ਇਹ ਸਾਨੂੰ ਦੇ ਦਿਓ ਤੇ ਤੁਸੀਂ ਇਹਨਾਂ ਦੀ ਕੀਮਤ ਲੈ ਲਓ, ਤੇ ਜਾਂ ਤੁਸੀਂ ਆਪ ਕੀਮਤ ਦੇ ਕਰਕੇ ਇਹਨਾਂ ਨੂੰ ਰੱਖ ਲਓ। ਤੇ ਇਸ ਵੇਲੇ ਉਹਨਾਂ ਨੇ ਸਾਰੀਆਂ ਗੋਪੀ ਜਨਾਂ ਨੇ ਆਪਣੇ ਸਾਰੇ ਗਹਿਣੇ ਰੱਖ ਦਿੱਤੇ, ਕੀਮਤਾਂ ਰੱਖ ਦਿੱਤੀਆਂ, ਪਰ ਕ੍ਰਿਸ਼ਨ ਭਗਵਾਨ ਜੀ ਦਾ ਪਲੜਾ ਉਹ ਭਾਰੀ ਹੀ ਰਿਹਾ। ਉੱਠੇ ਨਾ ਤੇ ਇਸ ਵੇਲੇ ਜੁਗਤੀ ਦੇ ਨਾਲ ਕ੍ਰਿਸ਼ਨ ਭਗਵਾਨ ਜੀ ਨੇ ਇਸ਼ਾਰੇ ਦੇ ਨਾਲ ਕਿਹਾ ਕਿ ਪਰਮੇਸ਼ਰ ਦਾ ਨਾਮ ਲਿਖ ਦਿਓ, ਪਲੜਾ ਉੱਠ ਪਵੇਗਾ। ਇਹ ਜਨਾਇਕ ਕੀਤਾ ਹੈ ਕਿ ਇੱਕ ਪਰਮੇਸ਼ਰ ਦਾ ਨਾਮ ਸਰੋਮਣ ਹੈ ਸੰਸਾਰ ਦੇ ਵਿੱਚ, ਉਸ ਪਰਮੇਸ਼ਰ ਦੇ ਨਾਮ ਸਿਮਰਨੇ ਕਰਕੇ ਹੀ ਇਹ ਜੀਵਨ ਅਮੋਲਕ ਬਣਦਾ, ਬੇਕੀਮਤਾ ਬਣਦਾ। ਜੇ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਨਾਮ ਨਹੀਂ ਹੈ ਤੇ ਇਹ ਜੀਵਨ ਅਮੋਲਕ ਨਹੀਂ ਬਣ ਸਕਦਾ। ਇਸ ਵਾਸਤੇ ਸਤਿਗੁਰੂ ਮਹਾਰਾਜ ਕਹਿੰਦੇ ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਉਹੀ ਸਤਸੰਗਤ ਵਿੱਚ ਬੈਠੇ ਸੋਹਣੇ ਲੱਗਦੇ ਨੇ ਜਿਨ੍ਹਾਂ ਦੇ ਮੁਖ ਦੇ ਵਿੱਚ ਪਰਮੇਸ਼ਰ ਦਾ ਨਾਮ ਹੈ। ਤੇ ਸਤਿਗੁਰੂ ਅਮਰਦਾਸ ਮਹਾਰਾਜ ਕਹਿੰਦੇ ਨਾਨਕ ਸੇ ਮੋਹ ਸੋਹਣੇ, ਉਹ ਮੁਖ ਸੋਹਣੇ ਨੇ, ਸੱਚੇ ਦਰ ਦੇ ਸਨ ਔਰ ਸੱਚੇ ਮਾਲਕ ਦੇ ਦਰ ਦੇ ਉੱਪਰ ਵੀ ਉਹ ਬੈਠੇ ਸੋਹਣੇ ਲੱਗਣਗੇ, ਭਾਵ ਪਰਲੋਕ ਦੇ ਅੰਦਰ ਵੀ ਉਹ ਸੋਹਣੇ ਲੱਗਣਗੇ ਜਦ ਇੱਥੇ ਪਰਮੇਸ਼ਰ ਦੇ ਨਾਮ ਦੀ ਮੁਸ਼ਕਤ ਘਾਲ ਕੇ ਪਰਲੋਕ ਨੂੰ ਗਮਨ ਕਰਨਗੇ। ਉੱਥੇ ਜਾ ਕੇ ਵੀ ਪਰਮੇਸ਼ਰ ਦੇ ਸਰੂਪ ਦੀ ਅਭੇਦਤਾ ਹੀ ਮਿਲੇਗੀ। ਰੇ ਰੇ ਦਰਗਹਿ ਕਹਿ ਨਾ ਕੋ, ਆਓ ਬੈਠ ਆਦਰ ਸੁਭ ਦਿਓ, ਨਾਨਕ ਧਰਮ ਐਸੇ ਚਵਹੇ ਕੀਤੋ ਭਵਨ ਪੁਨੀਤ। ਉੱਥੇ ਇਹ ਸਤਿਕਾਰ ਮਿਲੇਗਾ ਕਿ ਆਓ ਤੁਸੀਂ ਸੰਸਾਰ ਦੇ ਵਿੱਚ ਧਰਮ ਦੀ ਪ੍ਰਤਪਾਲਣਾ ਇੰਨੀ ਕੀਤੀ ਹੈ, ਨਾਮ ਦੀ ਕਮਾਈ ਇੰਨੀ ਉਹ ਕੀਤੀ ਹੈ, ਕਿ ਹੁਣ ਤੁਸੀਂ ਸਾਡੇ ਭਵਨ ਵਿੱਚ ਆਏ ਹੋ, ਇਸ ਨੂੰ ਵੀ ਪਵਿੱਤਰ ਕਰ ਦਿੱਤਾ ਹੈ। ਸੋ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਪਾਵਨ ਪਵਿੱਤਰ ਉਪਦੇਸ਼ ਦੀ ਬਖਸ਼ਿਸ਼ ਕੀਤੀ ਹੈ ਕਿ ਇਹ ਕਲਯੁਗੀ ਜੀਵ ਇੱਕ ਪਰਮੇਸ਼ਰ ਦਾ ਨਾਮ ਸਰੋਮਣ ਹੈ, ਉਠਤ ਬੈਠਤ ਸੋਭਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਜਿਵੇਂ ਵੀ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ, ਜਪ ਕਰਕੇ ਆਪਣੇ ਮਿਲੇ ਹੋਏ ਮਨੁੱਖਾ ਜਨਮ ਤੋਂ ਲਾਹਾ ਲੈ ਲਈਏ, ਕਿਉਂਕਿ ਇਹ ਆਇਆ ਹੀ ਸਿਮਰਨ ਕਰਨ ਵਾਸਤੇ ਹੈ। ਔਰ ਜਿਸ ਨੇ ਸਿਮਰਨ ਕਰਕੇ ਇਸ ਦੇਹੀ ਤੋਂ ਕੁਝ ਲਾਹਾ ਲੈ ਲਿਆ, ਉਹ ਇੱਥੇ ਵੀ ਮੁੱਖ ਉੱਜਲ ਰੱਖ ਸਕਦਾ, ਔਰ ਪਰਲੋਕ ਦੇ ਅੰਦਰ ਜਾਂਦਿਆਂ ਵੀ ਮੁੱਖ ਉੱਜਲ ਹੋ ਸਕਦਾ, ਮਾਲਕ ਦੇ ਦਰ ਦੀ ਪ੍ਰਾਪਤੀ ਹੋ ਸਕਦੀ ਹੈ। ਸੋ ਸਤਿਗੁਰੂ ਰਹਿਮਤ ਕਰਨ, ਇਹ ਉਪਦੇਸ਼ ਸਾਡੇ ਕਲਯੁਗੀ ਜੀਵਾਂ ਤੇ ਹਿਰਦਿਆਂ ਤੇ ਵਸ ਜਾਵੇ, ਅਸਾਂ ਵੀ ਉਪਦੇਸ਼ ਦੀ ਕਮਾਈ ਕਰਦੇ ਹੋਏ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਦੀ ਦਾਤ ਪ੍ਰਾਪਤ ਕਰ ਸਕੀਏ। ਫੁੱਲਾਂ ਚੁੱਕਣ ਦੀ ਖਿਮਾ ਕਰਨੀ ਜੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ। ਆਓ ਆਨੰਦ ਸਾਹਿਬ ਜੀ ਦਾ ਪਾਠ ਕਰਕੇ ਅਰਦਾਸ ਵਿੱਚ ਸ਼ਾਮਿਲ ਹੋਈਏ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆ ਵਧਾਈਆ, ਰਾਗ ਰਤਨ ਪਰਵਾਰ ਪਰੀਆ, ਸ਼ਬਦ ਗਾਵਣ ਆਈਆ, ਸ਼ਬਦੋ ਤਾ ਗਾਵਹੁ ਹਰੀ ਕੇਰਾ, ਮਨ ਜਨੀ ਵਸਾਇਆ, ਕਹਿ ਨਾਨਕੇ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋਂ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆ ਇਹ ਵਡਿਆਈਆ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗਿਆ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਕਰ ਅਨਹਦ ਵਾਜੇ, ਅਨੰਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ, ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ।